ਡਾਕਟਰ ਮੁਨਿੰਦਰ ਸਿੰਘ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਸਰ ਜੀ, MP ਸਿੰਘ ਜੀ ਬਹੁਤ 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 ਸ਼ੁਕਰੀਆ ਜੀ, ਤੁਸੀਂ ਸਾਨੂੰ ਯਾਦ ਕੀਤਾ ਔਰ ਸਾਨੂੰ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ ਜੀ।
ਡਾਕਟਰ ਸਾਹਿਬ, ਤੁਹਾਨੂੰ ਲੇਬਰ ਪਾਰਟੀ ਨੇ ਨਾਮਜ਼ਦ ਕੀਤਾ ਹੈ ਕੌਂਸਲ ਦੀਆਂ ਇਲੈਕਸ਼ਨਾਂ ਵਾਸਤੇ।
ਹਾਂਜੀ,
ਕਿਹੜੇ ਵਾਰਡ ਵਿੱਚੋਂ ਤੁਹਾਡੀ ਨਾਮਜ਼ਦਗੀ ਭਰੀ ਗਈ ਹੈ ਜੀ?
ਇਸ ਤਰ੍ਹਾਂ ਹੈ ਜੀ ਕਿ ਮੈਂ ਵਾਰਡ ਨੰਬਰ 1 ਬਲੈਕਟਾਊਨ ਕੌਂਸਲ ਦਾ ਜਿਹੜਾ ਹੈ ਉਹਦੇ ਚੋਂ ਮੈਂ ਆਪਣੀ ਨਾਮਜ਼ਦਗੀ ਭਰੀ ਹੈ ਜੀ। ਥੋੜਾ ਸਰੋਤਿਆਂ ਨੂੰ ਦੱਸਦੀ ਹੈ ਕਿ ਵਾਰਡ ਨੰਬਰ 1 ਜਿਹੜਾ ਹੈ ਇਹਦੇ ਵਿੱਚ ਏਰੀਆ ਆਉਂਦਾ ਜੇ ਕੁਐਕਰਸ ਹਿੱਲ, ਅਕੇਸ਼ੀਆ ਗਾਰਡਨ, ਸਟੈਨ ਹੋਪ, ਨਿਊਬਰੀ ਸਟੇਟ, ਪਾਰਕਲੀ ਵਿਲੇਜ, ਪੌਂਡਸ, ਕੈਲੀਵਲ ਰਿਜ, ਸਕੋਫੀਲਡ, ਰਿਵਰਸਟਨ। ਜੇ ਮੈਂ ਇਹਨੂੰ ਜਟਕੀ ਭਾਸ਼ਾ ਚ ਦੱਸਣਾ ਹੋਵੇ ਤੇ ਤਿੰਨ ਲਕੀਰਾਂ ਯਾਦ ਰੱਖਣ ਦੀ ਲੋੜ ਹੈ ਕਿ ਸੰਨੀ ਹਾਲਟ ਰੋਡ ਦੇ ਲਹਿੰਦੇ ਵਾਲਾ ਪਾਸਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਔਰ M7 ਔਰ ਵਿੰਡਜ਼ਰ ਰੋਡ ਦੇ ਵਿਚਾਲੇ ਵਿਚਾਲੇ ਇਹ ਹੈ ਰਕਬਾ ਜਿਹੜਾ ਸਾਰਾ ਇਹਦੇ ਚ ਆਏਗਾ। ਸੋ ਇਹਦੀ ਕੋਈ 43-44 ਹਜ਼ਾਰ ਦੇ ਕਰੀਬ ਆਬਾਦੀ ਬਣਦੀ ਹੈ ਔਰ ਜੇ ਤੁਸੀਂ ਜਾਣਦੇ ਹੋ ਸਿਰਫ ਦੋ ਪਿੰਡ ਜੇ ਆਪਾਂ ਪੁਰਾਣੇ ਕੱਢ ਦਈਏ ਸਕੋਫੀਲਡ ਤੇ ਰਿਵਰਸਟਨ ਦੇ, ਬਾਕੀ ਸਾਰਾ ਹੀ ਜਿਹੜਾ ਮਾਈਗ੍ਰੈਂਟਸ ਦਾ ਸੈਟਲਡ ਏਰੀਆ ਹੈਗਾ। ਬਹੁਤ ਵੱਡੀ ਗਿਣਤੀ ਵਿੱਚ ਇਹਦੇ ਚ ਮਾਈਗ੍ਰੈਂਟ ਸੈਟਲ ਹੋ ਕੇ ਬੈਠੇ ਆ ਔਰ ਇੱਕ ਅੰਦਾਜ਼ੇ ਮੁਤਾਬਕ ਸ਼ਾਇਦ 177 ਮੁਲਕਾਂ ਦੇ ਬਸ਼ਿੰਦੇ ਜਿਹੜੇ ਆ ਉਹ ਬਲੈਕਟੋਨ ਨੂੰ ਆਪਣਾ ਹੋਮ ਕਹਿੰਦੇ ਆ, ਬੜੇ ਪ੍ਰਾਊਡਲੀ ਆਪਣੇ ਇੱਥੇ ਰਹਿ ਰਹੇ ਆ ਜੀ। ਡੇਟਾ ਕਹਿੰਦਾ ਕਿ ਬਲੈਕਟੋਨ ਦੀ ਆਬਾਦੀ 3.5 ਲੱਖ ਹੋ ਗਈ ਹੈ ਜੀ ਔਰ ਆਉਂਦੇ 20 ਸਾਲਾਂ ਤੱਕ ਇੰਨੇ 5 ਲੱਖ ਆਬਾਦੀ ਦਾ ਸ਼ਹਿਰ ਬਣਨਾ ਤੇ ਇਹ ਤਸਮਾਨੀਆ ਸਟੇਟ ਦੇ ਬਰਾਬਰ ਹੋ ਜਾਂਦੀ ਹੈ 5 ਲੱਖ ਆਬਾਦੀ। ਇੱਕ ਪਾਸੇ ਤਸਮਾਨੀਆ ਸਟੇਟ ਰੱਖ ਲਓ ਤੇ ਦੂਜੇ ਪਾਸੇ ਬਲੈਕਟਾਊਨ 1 ਬਰਾਬਰ ਹੋਣਗੇ। ਸੋ ਸਾਡੀਆਂ ਰਿਕੁਆਇਰਮੈਂਟਾਂ ਵੀ ਉਸੇ ਮੁਤਾਬਕ ਹੀ ਹੋਣਗੀਆਂ ਜਿਵੇਂ ਇੱਕ ਏਡੀ ਵੱਡੀ ਸਟੇਟ ਦੀਆਂ ਹੁੰਦੀਆਂ ਜੀ। ਸਾਡੇ ਚੈਲੰਜ ਬਹੁਤ ਹੈ ਔਰ ਇਸੇ ਚੈਲੰਜ ਨੂੰ ਲੈ ਕੇ ਹੀ ਅੱਗੇ ਤੁਰੇ ਹਾਂ ਜੀ।
ਤੇ ਤੁਸੀਂ ਦੱਸਿਆ ਕਿ ਤੁਹਾਡੇ ਵਾਰਡ ਦੇ ਵਿੱਚ 44,000 ਦੇ ਕਰੀਬ ਜਿਹੜੀ ਪਾਪੂਲੇਸ਼ਨ ਹੈਗੀ ਹੈ।
ਹਾਂਜੀ,
ਆਪ ਜੀ ਕਿਸ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਹੈਗੀਆਂ 177 ਦੇਸ਼ਾਂ ਦੇ ਜਿਹੜੇ ਵਾਸੀ ਹੈਗੇ ਆ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਜੁੜੇ ਹੋਏ ਹੋ ਜਾਂ ਜੁੜਨ ਦਾ ਯਤਨ ਕਰ ਰਹੇ ਹੋ?
ਇਸ ਤਰ੍ਹਾਂ ਜੀ ਕਿ ਮੈਂ ਜਦੋਂ ਆਸਟ੍ਰੇਲੀਆ ਆਇਆ ਸੀ 2001 ਚ ਤੇ ਡੇ 1 ਤੋਂ ਮੈਂ ਕੁਐਕਰ ਹਿੱਲ ਦੇ ਵਿੱਚ ਹੀ ਸੈਟਲਡ ਆ। ਇੱਥੇ ਹੀ ਅਸੀਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਮੈਂ ਜਸਟਿਸ ਆਫ ਪੀਸ ਆ 2005 ਤੋਂ, ਉਸ ਕਰਕੇ ਵੀ ਕਮਿਊਨਿਟੀ ਨਾਲ ਬਹੁਤ ਜੁੜੇ ਹੋਏ ਆ ਔਰ ਮੈਂ ਲੇਬਰ ਪਾਰਟੀ 2005 ਚ ਜੁਆਇਨ ਕੀਤੀ ਆ। ਮੈਂ ਕੁਐਕਰ ਹਿੱਲ ਬ੍ਰਾਂਚ ਦੇ ਵਿੱਚ ਬੜੀ ਸੀਨੀਅਰ ਪੋਜੀਸ਼ਨ ਤੇ ਬੈਠਾ। ਸੋ ਲੋਕਲ ਕਮਿਊਨਿਟੀ ਨਾਲ ਸਾਡਾ ਕਾਫੀ ਕਨੈਕਸ਼ਨ ਆ। ਆਪਣੇ ਇੰਡੀਅਨ ਭਾਈਚਾਰੇ ਤੋਂ ਬਾਅਦ ਮੈਂ ਸਬ ਕੰਟੀਨੈਂਟ ਫਰੰਟ ਆਫ ਲੇਬਰ ਦਾ ਪ੍ਰਧਾਨ ਰਿਹਾ 2 ਸਾਲ। ਉਸ ਸੰਬੰਧ ਚ ਅਸੀਂ ਕਈ ਮੁਲਕਾਂ ਦੇ ਜਿਹੜੀਆਂ ਹੈਗੇ ਆ ਲੋਕ ਉਹਨਾਂ ਨਾਲ ਵਿਚਰਦੇ ਰਹੇ ਆ। ਇੱਥੇ ਸਿਡ ਵੈਸਟ ਮਲਟੀ ਕਲਚਰਲ ਸਰਵਿਸਿਸ ਜਿਹੜਾ ਬਲੈਕਟਾਊਨ ਹੈ ਉਹਦੇ ਚ ਮੈਂ ਡਾਇਰੈਕਟਰ ਦੇ ਤੌਰ ਤੇ 2 ਸਾਲ ਤੋਂ ਵਿਚਰ ਰਿਹਾ। ਉਸ ਨਾਲ ਵੀ ਤੁਸੀਂ ਅਲੱਗ ਅਲੱਗ ਬਸ਼ਿੰਦਿਆਂ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੁੰਦੀ ਰਹਿੰਦੀ ਹੈ, ਬਟ ਅਦਰਵਾਈਜ਼ ਵੀ ਲੋਕਲ ਬੈਠੇ ਹਾਂ ਅਸੀਂ ਤੇ ਸਾਰਾ ਦਿਨ ਐਕਟਿਵ ਹੀ ਰਹੀਦਾ, ਕਿਤੇ ਨਾ ਕਿਤੇ ਘੁੰਮਦੇ ਫਿਰਦੇ। ਇਸ ਕਰਕੇ ਕਮਿਊਨਿਟੀ ਨਾਲ ਬਹੁਤ ਜ਼ਿਆਦਾ ਸਾਡਾ ਨੈਟਵਰਕ ਹੈਗਾ ਜੀ।
ਤੇ ਮੈਂ ਪੜ੍ਹ ਰਿਹਾ ਸੀ ਕਿ ਜਿਹੜੀ ਕੌਂਸਲ ਦੀਆਂ ਇਲੈਕਸ਼ਨਾਂ ਹੈਗੀਆਂ,
ਹਾਂਜੀ,
ਇੱਕ ਵਾਰਡ ਦੇ ਵਿੱਚੋਂ ਇੱਕ ਹੀ ਪਾਰਟੀ ਆਪਣੇ 1 ਤੋਂ ਜ਼ਿਆਦਾ ਜਿਹੜੇ ਕਿ ਉਮੀਦਵਾਰ ਹੁੰਦੀ ਹੈ ਉਹਨਾਂ ਨੂੰ ਨਿਤਾਰਦੀ ਹੈ, ਇਹ ਥੋੜ੍ਹਾ ਜਿਹਾ ਕੰਪਲੈਕਸ ਨਹੀਂ ਹੈ?
ਇਸ ਤਰ੍ਹਾਂ ਹੈਗਾ ਜੀ ਕਿ ਥੋੜ੍ਹਾ ਜਿਹਾ ਇਹਦੇ ਚੱਲੀਏ, ਬਲੈਕਟਾਊਨ ਕੌਂਸਲ ਦੇ 5 ਵਾਰਡ ਨੇ ਲੇਕਿਨ ਬਲੈਕਟਾਊਨ ਕੌਂਸਲ ਦੇ 15 ਕੌਂਸਲਰ ਨੇ। ਸੋ ਇਨਡਾਇਰੈਕਟਲੀ ਕਹੀਏ ਕਿ ਹਰ ਵਾਰਡ ਚੋਂ 3 ਕੌਂਸਲਰ ਚੁਣੇ ਜਾਂਦੇ ਆ।
ਠੀਕ ਹੈ।
ਸੋ ਉਸੇ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਹਰ ਪਾਰਟੀ 3 ਕੈਂਡੀਡੇਟ ਉਤਾਰਦੀ ਆ। ਲੇਬਰ ਪਾਰਟੀ ਨੇ ਵੀ 3 ਕੈਂਡੀਡੇਟ ਉਤਾਰੇ ਨੇ, ਇਸੇ ਤਰ੍ਹਾਂ ਲਿਬਰਲ ਪਾਰਟੀ ਨੇ ਵੀ 3 ਕੈਂਡੀਡੇਟ ਉਤਾਰੇ ਜਾਂ ਹੋਰ ਵੀ ਜਿਹੜੀਆਂ ਪਾਰਟੀ ਨੇ ਉਹ ਵੀ ਇਸੇ ਸੰਭਾਵਨਾ ਮੁਤਾਬਕ ਹੀ 3 ਕੈਂਡੀਡੇਟ ਇੱਥੋਂ ਬਣਨੇ ਨੇ। ਸੋ ਮੈਂ ਲੇਬਰ ਪਾਰਟੀ ਦੇ ਵੱਲੋਂ ਨੰਬਰ 2 ਦੀ ਪੋਜੀਸ਼ਨ ਤੇ ਕੰਟੈਸਟ ਕਰ ਰਿਹਾ ਜੀ।
ਤੇ ਇਹ ਨੰਬਰਸ ਕਿਵੇਂ ਹੁੰਦੇ 1, 2, 3? ਜੇ ਤੁਸੀਂ 3 ਪਾਰਟੀ ਦੇ ਕੈਂਡੀਡੇਟਸ ਉਤਾਰੇ ਹੋਇਆ ਤਾਂ ਉਹਨਾਂ ਨੂੰ ਬਿਨਾਂ ਨੰਬਰ ਤੋਂ
ਇੱਕ ਸੀਕੁਐਂਸ ਬਣਦੀ ਹੈ ਜੀ ਕਿ ਨੰਬਰ 1, ਨੰਬਰ 2, ਨੰਬਰ 3। ਜਦੋਂ ਤੁਸੀਂ ਵੋਟ ਜਿਹੜੀ ਵੀ ਹਰ ਇੱਕ ਸੱਜਣ ਨੇ ਉਹ ਪਾਰਟੀ ਨੂੰ, ਕਿਸੇ ਇੰਡੀਵਿਜੁਅਲ ਨੂੰ ਨਹੀਂ ਪਾਉਣੀ, ਪਾਰਟੀ ਨੂੰ ਹੀ ਪਾਉਣੀ ਆ। ਹਰ ਇੱਕ ਨੇ ਲਾਈਨ ਤੋਂ ਉੱਪਰ ਲੇਬਰ ਪਾਰਟੀ ਨੂੰ ਟਿਕ ਕਰਨਾ। ਸੋ ਇਹਨਾਂ ਦਾ ਜਿਹੜਾ ਕੌਂਸਲਰ ਚੁਣਨ ਦਾ ਤਰੀਕਾ ਵੀ ਥੋੜਾ ਜਿਹਾ ਟੇਢਾ, 25% ਕੋਟਾ ਹੈਗਾ ਵਾ ਕੌਂਸਲਰ ਦੇ ਸੀਟ ਵਾਸਤੇ। ਸੋ ਜਿਹੜਾ ਕਿ ਆਪਾਂ ਇੱਥੇ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਲੇਬਰ ਤੇ ਲਿਬਰਲ ਨੂੰ ਗਿਣੀਏ ਤੇ ਦੋਵਾਂ ਦਾ ਇੱਕ ਇੱਕ ਜਿਹੜਾ ਕੌਂਸਲਰ ਆ ਉਹ ਈਜ਼ੀਲੀ ਬਣ ਜਾਂਦਾ, ਦੋਨਾਂ ਨੂੰ 25-25% ਦੇ ਵੋਟ ਮਿਲ ਹੀ ਜਾਂਦੀ ਆ। ਜਿਹੜਾ ਤੀਜਾ ਕੌਂਸਲਰ ਆ ਜਿੱਥੇ ਮੇਰੀ ਪੋਜੀਸ਼ਨ ਆਉਂਦੀ ਆ, ਇੱਥੇ ਥੋੜਾ ਜਿਹਾ ਕੰਪੀਟੀਸ਼ਨ ਵਾਲੀ ਗੱਲ ਹੋ ਜਾਂਦੀ ਆ ਔਰ ਉਹ ਇਸ ਤਰ੍ਹਾਂ ਬਣਦਾ ਕਿ 25% ਤੋਂ ਵੱਧ ਜਿੰਨੀਆਂ ਵੋਟਾਂ ਲੇਬਰ ਪਾਰਟੀ ਨੂੰ ਮਿਲੀਆਂ ਉਹ ਦੂਜੇ ਕੈਂਡੀਡੇਟ ਦੀ ਝੋਲੀ ਚ ਆਪੇ ਪੈ ਜਾਣਗੀਆਂ। ਸਿਮੀਲਰਲੀ 25% ਤੋਂ ਵੱਧ ਜਿੰਨੀਆਂ ਵੋਟਾਂ ਲਿਬਰਲ ਨੂੰ ਮਿਲੀਆਂ ਉਹ ਉਹਦੇ ਖਾਤੇ ਚਲ ਜਾਣਗੀਆਂ, ਫਿਰ ਉੱਥੇ ਹੋਰ ਵੀ ਪਾਰਟੀਆਂ ਦੇ ਬਛਿੰਦੇ ਹੋਣਗੇ। ਸੋ ਉੱਥੇ ਜਾ ਕੇ ਫਿਰ ਕਾਊਂਟ ਹੁੰਦਾ ਕਿ ਉੱਥੇ ਮੈਰਿਟ ਬਣਦੀ ਹੈ ਕਿ ਹੂ ਇਜ਼ ਬੈਸਟ ਅਮੰਗਸਟ ਆਲ। ਔਰ ਜਟਕੇ ਤਰੀਕੇ ਨਾਲ ਕਹੀਏ ਕਿ ਜਿਹੜੀ ਪਾਰਟੀ ਨੂੰ ਮੈਜੋਰਿਟੀ ਵੋਟ ਮਿਲ ਜਾਵੇ ਉਹਦਾ ਹੀ ਦੂਜਾ ਕੈਂਡੀਡੇਟ ਬਣ ਜਾਂਦਾ।
ਤੇ ਇਹਨਾਂ ਇਲੈਕਸ਼ਨਾਂ ਦੀ ਗੱਲ ਹੀ ਕਰ ਰਿਹਾ ਜਿਹੜੀ ਕਿ ਪਿਛਲੀਆਂ ਫੈਡਰਲ ਇਲੈਕਸ਼ਨਾਂ ਸੀਗੀਆਂ,
ਹਾਂਜੀ,
ਉਹਨਾਂ ਦੇ ਵਿੱਚ ਆਪਣੀ ਕਮਿਊਨਿਟੀ ਥੋੜੀ ਜਿਹੀ ਡਿਵਾਈਡਿਡ ਦੇਖਣ ਨੂੰ ਮਿਲੀ ਸੀ,
ਹਾਂਜੀ,
ਉਹਦਾ ਕੋਈ ਨੁਕਸਾਨ ਵਗੈਰਾ ਹੋ ਸਕਦਾ?
ਇਸ ਤਰ੍ਹਾਂ ਹੈਗਾ ਜੀ ਕਿ ਕੁਛ ਆਪਣੇ ਮੁੱਦੇ ਕਹਿ ਸਕਦੇ ਹਾਂ ਆਪਾਂ ਉਸ ਵੇਲੇ ਸੀਗੇ, ਪਰ ਉਹ ਆਈ ਥਿੰਕ ਦੈਟ ਇਜ਼ ਪਾਸਟ ਨਾਓ, ਉਹਦਾ ਇਸ ਚੀਜ਼ ਨਾਲ ਨਹੀਂ, ਵੀ ਹੈਵ ਕਮ ਓਵਰ ਫਰੋਮ ਦੈਟ ਸਿਚੁਏਸ਼ਨ। ਇੱਕ ਬੜਾ ਡਿਫੀਕਲਟ ਜਿਹਾ ਡਿਸੀਜਨ ਸੀਗਾ ਕਮਿਊਨਿਟੀ ਲਈ, ਬੜੀ ਇੱਕ ਡਿਫੀਕਲਟ ਚੋਇਸ ਵੀ ਸੀਗੀ, ਪਰ ਆਈ ਥਿੰਕ ਸਟਿਲ ਕਮਿਊਨਿਟੀ ਬਾਈ ਐਂਡ ਲਾਰਜ ਲੇਬਰ ਪਾਰਟੀ ਦੇ ਨਾਲ ਸਟਿਕ ਕੀਤੀ ਹੈ। ਉਸ ਡਿਫੀਕਲਟ ਸਿਚੁਏਸ਼ਨ ਦੇ ਵਿੱਚ ਵੀ ਲੇਬਰ ਪਾਰਟੀ ਨੂੰ ਗ੍ਰੀਨਵੇ ਸੀਟ ਤੇ ਦੇਖੀਏ ਤੇ ਮੋਮੋ ਤੋਂ ਜ਼ਿਆਦਾ ਹੀ ਸਾਨੂੰ ਇੱਥੇ ਸਵਿੰਗ ਮਿਲੀ ਹੈ।
ਤੁਸੀਂ ਜੇ ਕਾਉਂਸਲਰ ਚੁਣੇ ਜਾਂਦੇ ਹੋ ਕਿਹੜੇ ਕਿਹੜੇ ਕੰਮ ਕਰਨੇ ਚਾਹੋਗੇ ਕਮਿਊਨਿਟੀ ਵਾਸਤੇ?
ਇਸ ਤਰ੍ਹਾਂ ਹੈਗਾ ਜੀ ਕਿ ਦੇਖੋ ਲੇਬਰ ਪਾਰਟੀ ਦੇ ਬਛਿੰਦੇ ਹਾਂ ਤੇ ਲੇਬਰ ਪਾਰਟੀ ਦੀਆਂ ਪੋਲਿਸੀਜ਼ ਜਿਹੜੀਆਂ ਉਹਨਾਂ ਦੀ ਹੀ ਅਸੀਂ ਪੈਰੋਕਾਰ ਰਵਾਂਗੇ, ਜਿਹੜੀਆਂ ਕਿ ਆਮ ਬੰਦੇ ਦੇ ਜਿਹੜੀਆਂ ਸਹੂਲਤ ਵਾਸਤੇ ਆ। ਮਾਈਗ੍ਰੈਂਟਸ ਨੂੰ ਸਭ ਤੋਂ ਜ਼ਿਆਦਾ ਸੂਟ ਲੇਬਰ ਪਾਰਟੀ ਹੀ ਕਰਦੀ ਆ, ਜਿਹੜਾ ਕਿ ਲਿਬਰਲ ਦਾ ਇੱਕ ਟੈਂਡੈਂਸੀ ਹੈ ਕਿ ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕਰੀ ਜਾਂਦੇ ਆ, ਪੂਲ ਹੋਣ, ਪਾਰਕ ਹੋਣ, ਲਾਇਬ੍ਰੇਰੀਆਂ ਹੋਣ, ਚਾਈਲਡ ਕੇਅਰ ਸੈਂਟਰ ਹੋਣ, ਇਸ ਚੀਜ਼ ਨੂੰ ਤੁਸੀਂ ਸਭ ਤੋਂ ਪਹਿਲਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਪਬਲਿਕ ਦੇ ਲਈ ਇਹ ਸਹੂਲਤਾਂ ਬਣਨ। ਪਲੱਸ ਵਿਜ਼ਨ ਬਹੁਤ ਮੈਟਰ ਕਰਦੀ ਹੈ, ਜਿਵੇਂ ਅੱਗੇ ਕਿਹਾ ਸੀ ਕਿ ਆਉਂਦੇ 20 ਸਾਲਾਂ 'ਚ ਇੱਥੇ 1.5 ਲੱਖ ਬੰਦੇ ਨੇ ਹੋਰ ਆ ਜਾਣਾ, ਔਰ ਮੋਸਟਲੀ ਸਾਡੇ ਮਾਈਗ੍ਰੈਂਟ ਕਮਿਊਨਿਟੀਜ਼ ਜਿਹੜੀਆਂ ਇੱਥੇ ਮੂਵ ਹੋ ਰਹੀਆਂ, ਬੜੀ ਐਸਪਾਇਰੇਸ਼ਨਲ ਸਾਡੀ ਸੋਚ ਹੈ ਸਾਡੇ ਬੱਚਿਆਂ ਦੀ, ਉਹਨਾਂ ਦੀ ਐਜੂਕੇਸ਼ਨ ਰਿਕੁਆਇਰਮੈਂਟਸ ਕੀ ਹੈ ਨੇ। ਅਸੀਂ ਜਿਹੜੇ ਪਲਾਨ ਲੈ ਕੇ ਆ ਰਹੇ ਹਾਂ ਕਿ ਇੱਥੇ ਹਾਇਰ ਐਜੂਕੇਸ਼ਨ ਯੂਨੀਵਰਸਿਟੀ ਫੁੱਲ ਫਲੈਜ਼ਡ ਬਲੈਕਟਾਊਨ 'ਚ ਹੋਣੀ ਚਾਹੀਦੀ ਹੈ। ਅਸੀਂ ਜੇ ਆਪਾਂ ਅੱਜ ਗੱਲ ਕਰੀਏ ਤੇ 3.5 ਲੱਖ ਦੀ ਆਬਾਦੀ ਜੇ ਬਲੈਕਟਾਊਨ ਦੀ ਹੈ ਤੇ ਇੰਨੀ ਹੀ ਕੈਨਬਰਾ ਦੀ ਆ, ਤੇ ਕੈਨਬਰਾ 'ਚ 3 ਯੂਨੀਵਰਸਿਟੀਆਂ ਨੇ ਤੇ ਬਲੈਕਟਾਊਨ 'ਚ ਕੋਈ ਵੀ ਨਹੀਂ। ਸੋ ਅਸੀਂ ਉਸ ਟਾਰਗੇਟ ਨੂੰ ਲੈ ਕੇ ਚੱਲੀਏ ਕਿ ਅੱਜ ਵੀ ਅਸੀਂ ਬਹੁਤ ਡੈਫੀਸ਼ੈਂਟ ਹਾਂ, ਜੇ ਇੱਥੇ ਇੱਕ ਫੁੱਲ ਫਲੈਜ ਯੂਨੀਵਰਸਿਟੀ CBD ਦੇ ਵਿੱਚ ਬਿਲਕੁਲ ਸਟੇਸ਼ਨ ਦੇ ਲਾਗੇ ਅਸੀਂ ਹਾਈ ਰਾਈਜ਼ ਬਿਲਡਿੰਗ ਪਲਾਨ ਕਰ ਰਹੇ ਹਾਂ ਕੌਂਸਲ ਵੱਲੋਂ, ਔਰ ਬਿਲਡਿੰਗ ਤਿਆਰ ਕਰਕੇ ਫਿਰ ਯੂਨੀਵਰਸਿਟੀਆਂ ਨੂੰ ਅਪਰੋਚ ਕੀਤਾ ਜਾ ਰਿਹਾ ਕਿ ਭਾਈ ਦੱਸੋ ਹੋਰ ਕੀ ਤੁਹਾਨੂੰ ਚਾਹੀਦਾ। ਔਰ ਸੈਕਿੰਡਲੀ ਸਾਡੇ ਦੇ ਪਾਰਕ ਜਾਂ ਹੋਰ ਸਾਡੀਆਂ ਕਮਿਊਨਿਟੀ ਦੀਆਂ ਨੀਡਸ ਜਿਹੜੀਆਂ ਹੈਗੀਆਂ, ਜਿਵੇਂ ਜਿਵੇਂ ਫੀਡਬੈਕ ਆਉਂਦੀ ਰਹਿੰਦੀ ਹੈ ਕਿਉਂਕਿ ਕਮਿਊਨਿਟੀ ਆਪਣੀ ਬੜੀ ਵਾਈਬ੍ਰੈਂਟ ਹੈ, ਹਰ ਮਹੀਨੇ ਸਾਡਾ ਕੋਈ ਨਾ ਕੋਈ ਤੇ ਫੰਕਸ਼ਨ ਜਾਂ ਈਵੈਂਟ ਹੁੰਦਾ ਉਹਦੇ ਸੰਬੰਧ ਵਿੱਚ ਆਲਰੇਡੀ ਅੱਗੇ ਅਸੀਂ ਲੋਕੀ ਸਾਡੇ ਕੋਲ ਅਪਰੋਚ ਕਰਦੇ ਆ ਤੇ ਕੌਂਸਲ ਦੇ ਅੱਗੇ ਵੀ ਬਾਂਹ ਮਰੋੜ ਕੇ ਕੰਮ ਕਰਾਉਂਦੇ ਰਹਿੰਦੇ ਹਾਂ, ਪਰ ਜੇ ਅਸੀਂ ਵਿੱਚ ਹੋਵਾਂਗੇ ਤਾਂ ਥੋੜ੍ਹੇ ਬੈਟਰ ਤਰੀਕੇ ਨਾਲ ਅਸੀਂ ਪਲਾਨ ਕਰ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ, ਸਾਡੀਆਂ ਜਿਹੜੀਆਂ ਫਿਊਚਰ ਡਿਵੈਲਪਮੈਂਟ ਦੀਆਂ ਨੀਡਸ ਹੈਗੀਆਂ ਉਹਨਾਂ ਨੂੰ ਵਿੱਚ ਇਨਕਾਰਪੋਰੇਟ ਕਰ ਸਕਦੇ ਹਾਂ ਸਾਡੀਆਂ ਡਿਵੈਲਪਮੈਂਟ ਪਲਾਨ ਦੇ ਵਿੱਚ।
ਤੁਸੀਂ ਇਹ ਜਿਹੜੇ ਕੰਮ ਦੱਸੇ ਕਿ ਯੂਨੀਵਰਸਿਟੀ ਵਗੈਰਾ ਬਣਵਾਉਣੀ ਜਾਂ ਇਹਨਾਂ ਬਾਰੇ ਉੱਥੇ ਉਪਰਾਲੇ ਕਰਨੇ, ਮੈਂ ਥੋੜ੍ਹੀ ਜਿਹੀ ਕਨਫਿਊਜ਼ਨ ਮੈਨੂੰ ਹੋ ਗਈ ਹੈ ਕਿ ਇਹ ਕੌਂਸਲ ਦੀ ਜਿਹੜੀ ਤਾਕਤ ਹੈ ਉਹਦੇ ਅੰਡਰ ਆਉਂਦੇ ਹੈ ਜਾਂ ਇਹ ਸਟੇਟ ਦੀ ਪ੍ਰੀਵਿਊ 'ਚ ਆਉਂਦੇ ਹੈ ਜਾਂ ਇਹ ਫੈਡਰਲ ਸਰਕਾਰ ਦੇ ਅਧਿਕਾਰਾਂ ਵਿੱਚ ਆਉਂਦੇ ਹੈ?
ਇਸ ਤਰ੍ਹਾਂ ਹੈਗਾ ਜੀ ਕਿ ਜਿਹੜੀ ਲੈਂਡ ਹੈਗੀ ਆ ਉਹ ਤਾਂ ਸਟੇਟ ਉਹ ਤਾਂ ਕੌਂਸਲ ਦੇ ਕੋਲ ਹੀ ਹੈ ਨਾ, ਜਿਹੜੀ CBD ਡਿਵੈਲਪ ਕਰਨੀ ਆ। ਹੁਣ ਜੇ ਜਿਹੜੀ ਇੱਥੇ ਪ੍ਰੋਬਲਮ ਅੱਗੇ ਆ ਰਹੀ ਆ, ਨੋ ਡਾਊਟ ਯੂਨੀਵਰਸਿਟੀ ਜਿਹੜੀਆਂ ਉਹਨੂੰ ਅਪਰੋਚ ਕਰਨਾ, ਉਹ 'ਚ ਤੁਹਾਨੂੰ ਸਟੇਟ ਦੇ ਨਾਲ ਕੋਆਰਡੀਨੇਟ ਕਰਨਾ ਪਏਗਾ, ਲੇਕਿਨ ਉਹਨਾਂ ਨੂੰ ਪਹਿਲਾਂ ਦਿੱਕਤ ਇਹ ਹੈਗੀ ਵੀ ਦੇ ਐਵਰੀਬਡੀ ਵਾਂਟ ਟੂ ਬੀ ਨੀਅਰ ਦ ਪਬਲਿਕ ਟਰਾਂਸਪੋਰਟ। CBD ਦੇ ਵਿੱਚ ਸਾਨੂੰ ਇੱਕ ਜਗ੍ਹਾ ਦੇਣੀ ਪਏਗੀ। ਬਲੈਕਟਾਊਨ CBD ਜਿਹੜਾ ਸੀ ਬਿਲਕੁਲ ਨੈਗਲੈਕਟ ਹੋਇਆ ਪਿਆ, ਉਹਨੂੰ ਅਸੀਂ ਹਾਈ ਰਾਈਜ਼ ਸਟਰਕਚਰ ਦੇ ਵਿੱਚ ਦੇ ਕੇ ਉਹਦੇ ਉਹਨੂੰ ਇੱਕ ਬਹੁਤ ਹਾਈਲੀ ਜਿਹੜਾ ਸਕਸੈਸਫੁਲ ਉਹਨੂੰ ਬਿਜ਼ਨਸ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਅਟਰੈਕਟ ਹੋਣ, ਬਿਜ਼ਨਸ ਅਟਰੈਕਟ ਹੋਣ ਉੱਥੇ, ਔਰ ਯੂਨੀਵਰਸਿਟੀ ਜਿਹੜੀਆਂ ਕਿ ਫਿਰ ਇੱਕ ਜਿਹੜਾ ਸੋਚ ਹੈਗੀ ਆ ਕਿ ਇੰਟਰਨੈਸ਼ਨਲ ਲੈਵਲ ਦਾ ਸਪੋਰਟਸ ਟ੍ਰੇਨਿੰਗ ਇੰਸਟੀਚਿਊਟ ਇੱਥੇ ਜਿਹੜਾ ਉਹ ਬਣਨਾ ਚਾਹੀਦਾ। ਆਲਰੇਡੀ ਸਾਡੇ ਕੋਲ ਓਲੰਪਿਕ ਪਾਰਕ ਹੈਗਾ ਬਲੈਕਟਾਊਨ ਦੇ ਵਿੱਚ ਬਣਿਆ ਹੋਇਆ, ਲੇਕਿਨ ਉਹਨੂੰ ਨਾਲ ਸਪੋਰਟਸ ਟ੍ਰੇਨਿੰਗ ਇੰਸਟੀਚਿਊਟ ਦੇ ਕੇ ਨਾਲ ਹੋਟਲ ਦੇ ਕੇ ਤਾਂ ਕਿ ਆਫ ਸੀਜ਼ਨ ਤੋਂ ਸਾਰੇ ਏਸ਼ੀਆ ਤੋਂ ਅਸੀਂ ਪਲੇਅਰਸ ਨੂੰ ਇੱਥੇ ਅਟਰੈਕਟ ਕਰ ਸਕਦੇ ਹਾਂ, ਉੱਥੇ ਪ੍ਰੈਕਟਿਸ ਵਾਸਤੇ ਆਉਣ, ਰਹਿਣ, ਸਾਡੀ ਬਹੁਤ ਇਕੋਨਮੀ ਨੂੰ ਬੂਸਟ ਮਿਲ ਸਕਦਾ। ਇਹਨਾਂ ਚੀਜ਼ਾਂ ਦੀ ਵਿਜ਼ਨ ਆਲਰੇਡੀ ਬਣੀ ਹੋਈ ਹੈ, ਡਾਕੂਮੈਂਟਸ ਜਿਹੜੇ ਚੱਲ ਰਹੇ ਨੇ, ਇਹਦੀ ਪਲਾਨ ਚੱਲ ਰਹੀ ਹੈ।
ਮੈਂ ਇਹ ਸਵਾਲ ਤਾਂ ਪੁੱਛਿਆ ਸੀ ਕਿਉਂਕਿ ਆਮ ਲੋਕਾਂ ਨੂੰ ਜਿਹੜੀ ਕਿ ਵਾਈਫਰਕੇਸ਼ਨ ਹੈਗੀ ਹੈ ਕੌਂਸਲ ਦੀਆਂ ਪਾਵਰਾਂ ਦੀ ਸਟੇਟ ਦੀਆਂ ਅਤੇ ਜਿਹੜੀਆਂ ਰਿਸਪੋਂਸੀਬਿਲਟੀਜ਼ ਹੈਗੀਆਂ ਫੈਡਰਲ ਦੀਆਂ, ਉਹਨਾਂ ਬਾਰੇ ਥੋੜ੍ਹੀ ਜਿਹੀ ਕਨਫਿਊਜ਼ਨ ਹੋ ਜਾਂਦੀ ਹੈ ਕਿਉਂਕਿ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਉਹਨਾਂ ਵਿੱਚ ਕੋਈ ਗੱਲ ਕਰ ਰਿਹਾ ਸੀ ਕਿ ਮੇਰੇ ਘਰ ਦੇ ਪਿੱਛੇ ਜਿਹੜਾ ਪਾਰਕ ਹੈ ਉਹਦੀ ਘਾਹ ਇੰਨੀ ਵਧੀ ਹੋਈ ਹੈ, ਮੈਂ ਕਿਉਂ ਫਲਾਣੀ ਫਲਾਣੀ ਪਾਰਟੀ ਨੂੰ ਵੋਟ ਪਾਵਾਂ, ਜਦਕਿ ਉਹ ਸਟੇਟ ਦਾ ਜਾਂ ਫੈਡਰਲ ਦਾ ਕੰਮ ਨਹੀਂ ਹੈ, ਉਹ ਕੌਂਸਲ ਦਾ ਕੰਮ ਹੁੰਦਾ ਹੈ।
ਬਿਲਕੁਲ ਬਿਲਕੁਲ ਬਿਲਕੁਲ, ਈਵਨ ਕੱਲ੍ਹ ਸਾਡੀ ਇੱਕ ਮੀਟਿੰਗ ਹੋਈ, ਉਹਦੇ 'ਚ ਸੀਗਾ ਜਿਹੜਾ ਰਿਵਰਸਨ ਸਟੇਸ਼ਨ ਹੈ ਉਹਦੇ ਤੇ ਇੱਕ ਪੁਰਾਣਾ ਸਟੇਸ਼ਨ ਉਹਨਾਂ ਨੇ ਖਤਮ ਕਰਦਾ, ਉਹਦੇ ਤੇ ਪੁਲ ਬਣਿਆ ਤੇ ਪੁਲ ਦੀ ਉਹਦੀ ਮੇਨਟੇਨੈਂਸ ਨਹੀਂ ਹੋ ਰਹੀ, ਉਹਦੇ ਸ਼ੀਸ਼ੇ ਟੁੱਟੇ ਪਏ ਆ, ਤੇ ਉਹ ਕਹਿੰਦੇ ਸੀ ਵੀ ਕੌਂਸਲ ਕਰੇ, ਜਦੋਂ ਕਿ ਹੈਗਾ ਵੀ ਜਿਹੜਾ ਸਟੇਸ਼ਨ ਹੈ ਉਹ ਤਾਂ ਸਟੇਟ ਗਵਰਨਮੈਂਟ ਦੀ ਰਿਸਪੋਂਸੀਬਿਲਟੀ, ਉਹ ਚ ਕੌਂਸਲ ਦੀ ਜੁਰਿਸਡਿਕਸ਼ਨ ਨਹੀਂ ਹੈ। ਸੋ ਇਹ ਕਨਫਿਊਜ਼ਨ ਤਾਂ ਹਮੇਸ਼ਾ ਰਹਿੰਦਾ ਹੀ ਆ। ਪਰ ਮੈਂ ਜਿਹੜਾ ਹਾਜੀ ਦੀ ਗੱਲ ਕਹਿੰਦੇ ਵੀ ਲੋਕਲ ਏਰੀਏ ਦੇ ਵਿੱਚ ਜਿਹੜੀ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੈ ਉਹਦੇ ਚ ਕੌਂਸਲ ਦਾ ਬਹੁਤ ਵੱਡਾ ਰੋਲ ਹੈ। ਸੀਬੀਡੀ ਦੀ ਜਿਹੜੀ ਪਲਾਨ ਪਾਸ ਕਰਨੀ ਉਹ ਕੌਂਸਲ ਨੇ ਪਲਾਨ ਕਰਨੀ ਹੈ।
ਚਲੋ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਬਹੁਤ ਬਹੁਤ ਸ਼ੁਕਰੀਆ ਜੀ,
ਤੁਸੀਂ ਸਾਨੂੰ ਯਾਦ ਕੀਤਾ ਜੀ।
SBS, 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 SBS Radio.